ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਗ੍ਰੰਥੀਓ ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਜਵਾਬੀ ਪੜ੍ਹਾਈ ਰੋਮੀਓ ਵਾਹ, ਰੱਬ ਦੀ ਦੌਲਤ ਅਤੇ ਸਿਆਣ ਅਤੇ ਇਲਮ ਕੈਸੇ ਅਮੀਕ ਨੇ, ਉਹਦੇ ਫੈਸਲੇ ਕਿੰਨੇ ਸਮਝ ਤੋਂ ਬਾਹਰ ਅਤੇ ਉਹਦੀਆਂ ਰਾਵਾਂ ਕੈਸੀਆਂ ਬੇਨਿਸ਼ਾਨ ਨੇ। ਖੁਦਾਵੰਦ ਦੀ ਸਿਆਣ ਨੂੰ ਕਿੰਨੇ ਜਾਣਿਆ ਹੈ ਜਾਂ ਕੌਣ ਉਹਦਾ ਸਲਾਹਕਾਰ ਹੋਇਆ ਜਾਂ ਕਿੰਨੇ ਪਹਿਲਾਂ ਉਹਨੂੰ ਕੁਝ ਦਿੱਤਾ ਹੈ ਵੀ ਜਿਹਦਾ ਬਦਲਾ ਉਹਨੂੰ ਦਿੱਤਾ ਜਾਵੇ, ਕਿਉਂ ਜੇ ਉਹਦੇ ਵੱਲੋਂ ਅਤੇ ਉਹਦੇ ਹੀ ਰਾਹੀਂ ਅਤੇ ਉਹਦੇ ਲਈ ਸਾਰੀਆਂ ਸ਼ੈਵਾਂ ਨੇ। ਉਹਦੀ ਵਡਿਆਈ ਹਮੇਸ਼ਾ ਤਿੱਕਰ ਹੁੰਦੀ ਰਹੇ ਅਤੇ ਰੱਬ ਜਿਹੜਾ ਸਬਰ ਅਤੇ ਤਸੱਲੀ ਦਾ ਚਸ਼ਮਾ ਹੈ ਤੁਹਾਨੂੰ ਇਹ ਤੌਫੀਕ ਦੇਵੇ ਵੀ ਮਸੀਹ ਯਸੂ ਦੇ ਮੁਤਾਬਕ ਆਪਸ ਵਿੱਚ ਇੱਕ ਦਿਲ ਰਹੋ, ਤਾਂ ਜੋ ਤੁਸੀਂ ਇੱਕ ਦਿਲ ਅਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਸੂ ਮਸੀਹ ਦੇ ਰੱਬ ਅਤੇ ਬਾਪ ਦੀ ਵਡਿਆਈ ਕਰੋ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ, ਜਿਹਦਾ ਦਿਲ ਕਾਇਮ ਹੈ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂ ਜੇ ਉਹਦਾ ਤਵੱਕਲ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚੱਟਾਨ ਹੈ। ਰੋਮੀਓ, ਇਸ ਲਈ ਐ ਭਰਾਵੋ ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਵੀ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਅਤੇ ਪਾਕ ਅਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ ਅਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਅਤੇ ਪਸੰਦੀਦਾ ਅਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਆਪਸ ਵਿੱਚ ਇੱਕ ਦਿਲ ਹੋ ਕੇ ਰਹੋ, ਉੱਚੇ ਉੱਚੇ ਖਿਆਲ ਨਾ ਬਣੋ ਬਲਕਿ ਅਦਨਾ ਲੋਕਾਂ ਵੱਲ ਮਤਵੱਜੋ ਹੋਵੋ, ਆਪਣੇ ਆਪ ਨੂੰ ਅਕਲਮੰਦ ਨਾ ਸਮਝੋ। ਤਮੈਥੀਅਸ, ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਅਤੇ ਤਰਬੀਅਤ ਦੀ ਰੂਹ ਦਿੱਤੀ ਹੈ। ਮੱਤੀ, ਯਸੂ ਉੱਠਿਆ ਅਤੇ ਵੇਖੋ ਇੱਕ ਬੁੱਢੀ ਨੇ ਜਿਹਦੇ 12 ਵਰ੍ਹਿਆਂ ਤੋਂ ਲਹੂ ਜਾਰੀ ਸੀ ਉਹਦੇ ਮਗਰ ਆ ਕੇ ਉਹਦੀ ਪੋਸ਼ਾਕ ਦਾ ਕੰਡਾ ਛੂਇਆ, ਕਿਉਂ ਜੇ ਉਹ ਆਪਣੇ ਜੀਵ ਵਿੱਚ ਆਖਦੀ ਸੀ ਵੀ ਜੇ ਬਸ ਉਹਦੀ ਪੋਸ਼ਾਕ ਹੀ ਛੂਹ ਲਵਾਂਗੀ ਤਾਂ ਚੰਗੀ ਹੋ ਜਾਵਾਂਗੀ। ਯਸੂ ਨੇ ਫਿਰ ਕੇ ਉਹਨੂੰ ਵੇਖਿਆ ਅਤੇ ਆਖਿਆ, ਧੀਏ ਖਾਤਰ ਜਮ੍ਹਾਂ ਰੱਖ, ਤੇਰੇ ਇਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਇਸ ਲਈ ਉਹ ਬੁੱਢੀ ਉਸੇ ਵੇਲੇ ਚੰਗੀ ਹੋ ਗਈ। ਜਦ ਯਸੂ ਉੱਥੋਂ ਅਗਾਂਹ ਵਧਿਆ ਅਤੇ ਦੋ ਅੰਨੇ ਉਹਦੇ ਮਗਰ ਇਹ ਆਖਦੇ ਹੋਏ ਟੁਰ ਪਏ, ਐ ਦਾਊਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰ। ਜਦ ਉਹ ਘਰ ਵਿੱਚ ਅਪੜਿਆ ਅਤੇ ਉਹ ਦੋ ਅੰਨੇ ਉਹਦੇ ਕੋਲ ਆਏ ਅਤੇ ਯਸੂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਯਕੀਨ ਹੈ ਭਈ ਮੈਂ ਇਹ ਕਰ ਸਕਦਾ ਵਾਂ? ਉਹਨਾਂ ਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ। ਤਦ ਉਹਨੇ ਉਹਨਾਂ ਦੀਆਂ ਅੱਖੀਆਂ ਛੂਹ ਕੇ ਆਖਿਆ, ਤੁਹਾਡੇ ਯਕੀਨ ਦੇ ਮੁਤਾਬਕ ਤੁਹਾਡੇ ਨਾਲ ਹੋਵੇ, ਅਤੇ ਉਹਨਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ। ਮੱਤੀ, ਅਤੇ ਜਦੋਂ ਉਹ ਜੱਥੇ ਦੇ ਕੋਲ ਅਪੜੇ ਅਤੇ ਇੱਕ ਬੰਦਾ ਉਹਦੇ ਕੋਲ ਆਇਆ ਅਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਐ ਖੁਦਾਵੰਦ ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਅਤੇ ਉਹ ਬਹੁਤ ਦੁੱਖ ਸਹਿੰਦਾ ਏ, ਇਸ ਲਈ ਵੀ ਕਈ ਵਾਰੀ ਅੱਗ ਅਤੇ ਗਰਮੀ ਵਿੱਚ ਡਿੱਗ ਜਾਂਦਾ ਏ, ਅਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ ਪਰ ਉਹ ਉਹਨੂੰ ਠੀਕ ਨਾ ਕਰ ਸਕੇ। ਯਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਅਤੇ ਕਾਜਰੋ ਨਸਲ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਡੀ ਬਰਦਾਸ਼ਤ ਕਰਾਂਗਾ? ਉਹਨੂੰ ਇੱਥੇ ਮੇਰੇ ਕੋਲ ਲਿਆਓ। ਯਸੂ ਨੇ ਉਹਨੂੰ ਝਿੜਕਿਆ ਅਤੇ ਬਦਰੂ ਉਹਦੇ ਵਿੱਚੋਂ ਨਿਕਲ ਗਈ ਅਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਸੂ ਦੇ ਕੋਲ ਆ ਕੇ ਖਲਵਤ ਵਿੱਚ ਆਖਿਆ, ਅਸੀਂ ਇਹਨੂੰ ਕਿਉਂ ਨਾ ਕੱਢ ਸਕੇ? ਉਹਨੇ ਉਹਨਾਂ ਨੂੰ ਆਖਿਆ, ਆਪਣੇ ਇਮਾਨ ਦੇ ਘਾਟੇ ਪਾਰੋਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਦੇ ਬਰਾਬਰ ਇਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਵੀ ਇੱਥੋਂ ਸਿਰਕ ਕੇ ਉੱਥੇ ਚਲਾ ਜਾ ਤੇ ਉਹ ਚਲਾ ਜਾਵੇਗਾ, ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਪਰ ਇਹ ਕਿਸਮ ਦੁਆ ਦੇ ਬਗੈਰ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਫਿਲਪੀਓ ਉਂਜ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਖਾਦਮ ਦੀ ਸ਼ਕਲ ਲੈ ਲਈ ਅਤੇ ਇਨਸਾਨਾਂ ਵਰਗਾ ਹੋ ਗਿਆ ਅਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ ਅਤੇ ਇੱਥੇ ਤੀਕਰ ਫਰਮਾ ਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸੇ ਲਈ ਰੱਬ ਨੇ ਵੀ ਉਹਨੂੰ ਉੱਚਿਆਂ ਕੀਤਾ ਅਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਹੈ, ਤਾਂ ਜੋ ਯਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ, ਅਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ਬਾਨ ਇਕਰਾਰ ਕਰੇ ਭਈ ਯਸੂ ਮਸੀਹ ਖੁਦਾਵੰਦ ਹੈ। ਰੋਮੀਓ, ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਭਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਅਲੂਦ ਜਿਸਮ ਦੀ ਸੂਰਤ ਵਿੱਚ ਅਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਅਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਅਤੇ ਇਤਮਾਨ ਹੈ। ਇਸ ਲਈ ਵੀ ਬਦਨੀ ਨੀਅਤ ਰੱਬ ਦਾ ਵੈਰ ਹੈ, ਕਿਉਂ ਜੇ ਨਾ ਤਾਂ ਰੱਬ ਦੀ ਸ਼ਰੀਅਤ ਦੇ ਤਾਬਿਆ ਹੈ ਅਤੇ ਨਾ ਹੋ ਸਕਦੀ ਹੈ। ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ, ਜਿਹਨੇ ਯਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਅਤੇ ਜਿਹਨੇ ਮਸੀਹ ਯਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਆਪਣੇ ਉਸ ਰੂਹ ਦੇ ਰਾਹੀਂ ਜਿਉਂਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਹੈ। ਅਬਰਾਨੀਓ, ਖੁਦਾਵੰਦ ਆਖਦਾ ਹੈ, ਵੇਖ ਉਹ ਦਿਹਾੜੇ ਆਉਂਦੇ ਨੇ ਭਈ ਮੈਂ ਇਸਰਾਇਲ ਦੇ ਘਰਾਣੇ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਅਹਿਦ ਬੰਨਾਂਗਾ। ਮੈਂ ਆਪਣੇ ਕਾਨੂੰਨ ਉਹਨਾਂ ਦੇ ਜ਼ਿਹਨ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਰੱਬ ਹੋਵਾਂਗਾ ਅਤੇ ਉਹ ਮੇਰੀ ਉਮਤ ਹੋਣਗੇ। ਪਤਰਸ, ਮਤਲਬ ਸਾਰੇ ਦੇ ਸਾਰੇ ਇੱਕ ਦਿਲ ਅਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਅਤੇ ਫਰੌਤਨ ਬਣੋ, ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਪਤਰਸ, ਰੱਬ ਦੇ ਉਸ ਗੱਲੇ ਦੀ ਗੱਲਾਬਾਨੀ ਕਰੋ ਜਿਹੜਾ ਤੁਹਾਡੇ ਵਿੱਚ ਹੈ। ਲਾਚਾਰੀ ਨਾਲ ਗੱਲਾਬਾਨੀ ਨਾ ਕਰੋ, ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਕ ਖੁਸ਼ੀ ਨਾਲ ਅਤੇ ਨਜਾਇਜ਼ ਨਫੇ ਲਈ ਨਹੀਂ, ਬਲਕਿ ਦਿਲੀ ਖੁਸ਼ੀ ਨਾਲ। ਅਤੇ ਜਿਹੜੇ ਲੋਕ ਤੁਹਾਡੇ ਹਵਾਲੇ ਨੇ, ਉਹਨਾਂ ਉੱਤੇ ਹਕੂਮਤ ਨਾ ਜਿਤਾਓ, ਬਲਕਿ ਗੱਲੇ ਲਈ ਨਮੂਨਾ ਬਣੋ। ਅਤੇ ਜਦ ਸਰਦਾਰ ਗੱਲਾਬਾਨ ਜ਼ਾਹਰ ਹੋਵੇਗਾ, ਤਾਂ ਤੁਹਾਨੂੰ ਜਲਾਲ ਦਾ ਅਜਿਹਾ ਸਿਹਰਾ ਮਿਲੇਗਾ ਜਿਹੜਾ ਮੁਰਝਾਉਣ ਵਾਲਾ ਨਹੀਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਇੱਥੇ ਬਸ ਇੱਕ ਮੈਂ ਜਾਂ ਸਾਡੇ ਤੋਂ ਇਲਾਵਾ ਕੋਈ ਨਹੀਂ, ਬਸ ਇੱਕ ਇਲਾਹੀ ਅਸੂਲ ਜਾਂ ਸਿਆਣ ਜਿਹੜੀ ਸਾਰੀ ਵਜੂਦੀਅਤ ਉੱਤੇ ਹੁਕਮਰਾਨੀ ਕਰਦੀ ਏ, ਇੱਕ ਅਸੂਲ ਦੀ ਹੁਕਮਰਾਨੀ ਵਿੱਚ ਰਹਿੰਦੇ ਨੇ। ਰੱਬ ਦੀ ਤਖਲੀਕ ਦੇ ਸਾਰੇ ਜੁਜ਼ ਇੱਕ ਸਿਆਣ ਦੀ ਅਕਾਸੀ ਕਰਦੇ ਨੇ, ਅਤੇ ਜੋ ਕੁਝ ਵੀ ਇਸ ਇਕੱਲੀ ਸਿਆਣ ਦੀ ਅਕਾਸੀ ਨਹੀਂ ਕਰਦਾ, ਉਹ ਝੂਠਾ ਅਤੇ ਗਲਤ ਏ। ਇੱਥੇ ਤੀਕਰ ਪਈ ਇਹ ਅਕੀਦਾ ਵੀ ਪਈ ਹਯਾਤੀ ਮਵਾਦ ਅਤੇ ਜ਼ਹਾਨਤ ਜ਼ੇਹਨੀ ਅਤੇ ਮਾਦੀ ਦੋਵੇਂ ਨੇ। ਸਿਆਣ ਆਪਣੀ ਸਾਰੀਆਂ ਇਸਲਾਹਾਤਾਂ ਉੱਤੇ ਬਰਤਰ ਅਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਅਤੇ ਹਯਾਤੀ ਅਤੇ ਇਨਸਾਨ ਇਲਾਹੀ ਸਿਆਣ ਦਾ ਮਾਵਨ ਏ। ਮਾਦਾ ਅਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਏ। ਜੱਗ ਸਿਆਣ ਦੇ ਬਗੈਰ, ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਨਾ ਤਾਂ ਫਲਸਫਾ ਅਤੇ ਨਾ ਹੀ ਤਸ਼ਕੀਕ ਪ੍ਰਸਤੀ ਉਸ ਸਾਇੰਸ ਦੇ ਅੱਗੇ ਵਧਣ ਵਿੱਚ ਰੁਕਾਵਟ ਬਣ ਸਕਦੇ ਨੇ ਜਿਹੜੀ ਸਿਆਣ ਦੀ ਬਾਲਾਦਸਤੀ ਨੂੰ ਜ਼ਾਹਿਰ ਕਰਦੀ ਏ। ਇਲਾਹੀ ਸਿਆਣ ਇਨਸਾਨ ਦੀ ਜਿਉਂਦੇ ਅਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਸਿਆਣੀ ਸਾਰਿਆਂ ਤੋਂ ਵੱਡੀ ਖਾਲਕ ਏ ਅਤੇ ਇੰਝ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ 'ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਹੈ, ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਹੈ, ਅਤੇ ਉਹਦੇ ਪਾਕ ਨਾਂ ਦੇ ਮੁਤਾਬਕ ਸਿਆਣ ਨੂੰ ਜਲਾਲ, ਇੱਜ਼ਤ, ਇਕਤਦਾਰ ਅਤੇ ਤਾਕਤ ਦੇਵੋ। ਕਮਤਰ ਜਾਂ ਗੈਰ ਰੂਹਾਨੀ ਸਫਾਈਅਤ ਤਰੀਕਾਕਾਰ ਸਿਆਣ ਅਤੇ ਦਵਾਈ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਇਹ ਦੋਵੇਂ ਸਾਇੰਸੀ ਤੌਰ 'ਤੇ ਇਕੱਠਿਆਂ ਨਹੀਂ ਹੋਣਗੇ। ਅਸੀਂ ਇਹਨਾਂ ਦੋਵਾਂ ਦੇ ਨਾਲ ਇੰਝ ਕਿਉਂ ਕਰਨਾ ਚਾਹਾਂਗੇ ਜਦਕਿ ਇਹਨਾਂ ਵਿੱਚੋਂ ਕੋਈ ਚੰਗਿਆਈ ਨਹੀਂ ਨਿਕਲੇਗੀ। ਜੇ ਸਿਆਣ ਸਾਰਿਆਂ ਤੋਂ ਪਹਿਲਾਂ ਤਾਂ ਬਰਤਰੇ, ਅਤੇ ਆਓ ਅਸੀਂ ਸਿਆਣ ਉੱਤੇ ਇਨਹਿਸਾਰ ਕਰਦੇ ਹਾਂ ਜਿਹਨੂੰ ਹੇਠਲੀ ਤਾਕਤਾਂ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹਰਗਿਜ਼ ਨਹੀਂ ਹੈ। ਇਹ ਫਹਿਮ ਪਈ ਅਨਾ ਸਿਆਣ ਏ ਅਤੇ ਇਹ ਪਈ ਮਾਂ ਸਿਵਾਏ ਇੱਕ ਸਿਆਣ ਅਤੇ ਜ਼ਹਾਨਤ ਦੇ ਹੋਰ ਕੁਝ ਨਹੀਂ। ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਅਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਏ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਏ, ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਏ, ਨਾ ਪਈ ਮਾਲਕ ਬਣਾਉਂਦਾ ਏ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ ਅਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਅਤੇ ਸੱਚਾਈ ਅਤੇ ਮੁਹੱਬਤ ਦੇ ਸਪੁਰਦ ਏ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਅਤੇ ਸੂਰਤ ਨੂੰ ਮਾਦਾ ਅਤੇ ਰੂਹ, ਚੰਗਿਆਈ ਅਤੇ ਬੁਰਿਆਈ ਦੋਵੇਂ ਫਰਜ਼ ਕਰਦਾ ਏ। ਯਸੂ ਨੇ ਕਦੀ ਕਿਸੇ ਬਿਮਾਰੀ ਦੇ ਮੁਤਲਕ ਬਤੌਰ ਖਤਰਨਾਕ ਜਾਂ ਸ਼ਫਾ ਦੇਣ ਵਿੱਚ ਮੁਸ਼ਕਲ ਕਰਾਰ ਨਹੀਂ ਦਿੱਤਾ। ਜਦੋਂ ਉਹਦੇ ਤਾਲਬ ਇਲਮ ਉਹਦੇ ਕੋਲ ਇੱਕ ਮਾਮਲਾ ਲੈ ਕੇ ਆਏ ਜਿਹਨੂੰ ਸ਼ਫਾ ਦੇਣ ਵਿੱਚ ਉਹ ਨਾਕਾਮ ਰਹੇ ਸੀ, ਅਤੇ ਉਹਨੇ ਉਹਨਾਂ ਨੂੰ ਆਖਿਆ, ਇਹ ਬੇਇਤਕਾਦ ਪੀੜ੍ਹੀ, ਇਸ ਗੱਲ ਦੀ ਤਕਲੀਦ ਕਰਦਿਆਂ ਹੋਇਆਂ ਵੀ ਸ਼ਫਾ ਦੇਣ ਦੀ ਮਤਲੂਬਾ ਤਾਕਤ ਸਿਆਣ ਵਿੱਚ ਸੀ। ਉਹਨੇ ਕਿਸੇ ਦਵਾ ਦਾ ਨੁਸਖਾ ਤਜਵੀਜ਼ ਨਹੀਂ ਕੀਤਾ, ਮਾਦੀ ਕਾਨੂੰਨਾਂ ਦੀ ਫਰਮਾਬਰਦਾਰੀ ਦੀ ਹੌਸਲਾ ਅਫਜ਼ਾਈ ਨਹੀਂ ਕੀਤੀ, ਬਲਕਿ ਇਹਨਾਂ ਦੇ ਬਰਾਹ ਰਾਸਤ ਨਾਫਰਮਾਨੀ ਵਿੱਚ ਕੰਮ ਕੀਤੇ। ਸਿਆਣ ਬਿਮਾਰੀ ਦੇ ਇਲਾਜ ਲਈ ਓਨਾ ਹੀ ਭਾਰ ਰੱਖ ਦੀਏ ਜਿੰਨਾ ਪਾਪ ਦੇ ਇਲਾਜ ਲਈ ਰੱਖ ਦੀਏ। ਹਰ ਮਾਮਲੇ ਵਿੱਚ ਬਹੁਤਾ ਚੰਗਾ ਤਰੀਕਾ ਇਲਾਹੀ ਸਾਇੰਸ ਏ। ਕੀ ਇਲਮੁਲ ਅਦਵੀਆ ਦੀ ਡਾਕਟਰੀ ਇੱਕ ਸਾਇੰਸ ਏ ਜਾਂ ਟੇਵਿਆਂ ਨਾਲ ਭਰੇ ਹੋਏ ਇਨਸਾਨੀ ਨਜ਼ਰੀਆਂ ਦਾ ਇੱਕ ਇਕੱਠ ਏ? ਕੋਈ ਇੱਕ ਨੁਸਖਾ ਕਦੀ ਕਾਮਯਾਬ ਹੋ ਜਾਂਦਾ ਏ ਅਤੇ ਦੂਜੀ ਥਾਂ 'ਤੇ ਉਹ ਨਾਕਾਮ ਹੋ ਜਾਂਦਾ ਏ, ਅਤੇ ਇੰਝ ਮਰੀਜ਼ ਦੀਆਂ ਮੁਖਤਲਿਫ ਜ਼ਿਹਨੀ ਹਾਲਤਾਂ ਦੇ ਪਾਰੋਂ ਹੁੰਦਾ ਏ। ਇਹਨਾਂ ਹਾਲਤਾਂ ਨੂੰ ਸਮਝਿਆ ਨਹੀਂ ਜਾਂਦਾ ਅਤੇ ਕ੍ਰਿਸਚਨ ਸਾਇੰਸ ਦੇ ਇਲਾਵਾ ਇਹਨਾਂ ਨੂੰ ਬਗੈਰ ਵਜ਼ਾਹਤ ਦੇ ਛੱਡ ਦਿੱਤਾ ਜਾਂਦਾ ਏ। ਸਾਇੰਸ ਵਿੱਚ ਅਸੂਲ ਅਤੇ ਉਹਦੇ ਕੰਮ ਦੀ ਕਾਮਲੀਅਤ ਕਦੀ ਫਰਕ ਨਹੀਂ ਹੁੰਦੀ। ਜੇ ਤੁਸੀਂ ਕਿਸੇ ਮਾਮਲੇ ਵਿੱਚ ਨਾਕਾਮ ਹੋ ਜਾਂਦੇ ਹੋ ਤਾਂ ਇਹਦੀ ਵਜ੍ਹਾ ਇਹ ਹੈ ਭਈ ਤੁਸੀਂ ਆਪ ਆਪਣੀ ਹਯਾਤੀ ਵਿੱਚ ਮਸੀਹ ਸੱਚਾਈ ਦੀ ਹਯਾਤੀ ਦਾ ਇਜ਼ਹਾਰ ਨਹੀਂ ਕੀਤਾ ਹੁੰਦਾ, ਕਿਉਂ ਜੇ ਤੁਸੀਂ ਅਸੂਲ ਦੀ ਫਰਮਾਬਰਦਾਰੀ ਨਹੀਂ ਕੀਤੀ ਹੁੰਦੀ ਅਤੇ ਇਲਾਹੀ ਸਾਇੰਸ ਦੇ ਅਸੂਲ ਨੂੰ ਸਾਬਤ ਨਹੀਂ ਕੀਤਾ ਹੁੰਦਾ। ਸਾਇੰਸ ਨਾ ਸਿਰਫ ਸਾਰੀਆਂ ਬਿਮਾਰੀਆਂ ਦਾ ਮੰਬਾ ਦਿਮਾਗੀ ਇਕਰਾਰ ਦਿੰਦੀ ਏ, ਬਲਕਿ ਇਹ ਵੀ ਵਾਜ਼ਿਹ ਕਰਦੀ ਏ ਭਈ ਸਾਰੀਆਂ ਬਿਮਾਰੀਆਂ ਇਲਾਹੀ ਸਿਆਣ ਤੋਂ ਸ਼ਫਾ ਪਾਉਂਦੀਆਂ ਨੇ। ਇਹ ਸਿਆਣ ਦੇ ਇਲਾਵਾ ਹੋਰ ਕਿਸੇ ਸ਼ਾਇਦ ਤੋਂ ਸ਼ਫਾ ਨਹੀਂ ਹੁੰਦੀ, ਭਾਵੇਂ ਅਸੀਂ ਕਿੰਨਾ ਹੀ ਕਿਸੇ ਦਵਾ ਜਾਂ ਇਸ ਹਵਾਲੇ ਤੋਂ ਕਿਸੇ ਜ਼ਰਾਏ ਉੱਤੇ ਭਰੋਸਾ ਕਿਉਂ ਨਾ ਕਰਦੇ ਹੋਈਏ ਜਿਹਦੇ ਵੱਲੋਂ ਇਨਸਾਨੀ ਕੋਸ਼ਿਸ਼ ਜਾਂ ਇਮਾਨ ਰਹਿਨੁਮਾਈ ਦਿੰਦਾ ਏ। ਮਾਦੀਅਤ ਤੋਂ ਜੋ ਕੁਝ ਵੀ ਬਿਮਾਰ ਨੂੰ ਹਾਸਲ ਹੁੰਦਾ ਵਿਖਾਲੀ ਦਿੰਦਾ ਏ, ਇਹ ਫਾਨੀ ਸਿਆਣੀ ਏ ਜਿਹੜੀ ਉਹਦੇ ਲਈ ਲਿਆਉਂਦੀ ਏ, ਨਾ ਪਈ ਮਾਦਾ ਲਿਆਉਂਦਾ ਏ। ਪਰ ਬਿਮਾਰ ਇਲਾਹੀ ਤਾਕਤ ਦੇ ਇਲਾਵਾ ਕਿਸੇ ਹੋਰ ਸ਼ਾਇਦ ਤੋਂ ਸ਼ਫਾ ਨਹੀਂ ਪਾਉਂਦੇ, ਸਿਰਫ ਸੱਚਾਈ, ਹਯਾਤੀ ਅਤੇ ਮੁਹੱਬਤ ਦੇ ਕੰਮ ਹਮਾਹੰਗੀ ਲਿਆ ਸਕਦੇ ਨੇ। ਨਾਮ ਨਿਹਾਦ ਫਾਨੀ ਸਿਆਣ ਦੇ ਕੰਮ ਨੂੰ ਇਲਾਹੀ ਸਿਆਣ ਦੇ ਰਾਹੀਂ ਤਬਾਹ ਕੀਤਾ ਜਾਣਾ ਚਾਹੀਦਾ ਏ ਤਾਂ ਜੋ ਹੋਣ ਦੀ ਹਮਾਹੰਗੀ ਨੂੰ ਸਾਹਮਣੇ ਲਿਆਇਆ ਜਾ ਸਕੇ। ਇੱਥੇ ਇਲਾਹੀ ਇਖਤਿਆਰ ਦੇ ਬਗੈਰ ਇਖਤਲਾਫ ਹੁੰਦਾ ਏ ਜਿਹੜਾ ਪਾਪ, ਬਿਮਾਰੀ ਅਤੇ ਮੌਤ ਦੇ ਤੌਰ 'ਤੇ ਜ਼ਾਹਿਰ ਹੁੰਦਾ ਏ। ਬਦਨ ਉੱਤੇ ਕਲਾਮ ਵਾਜ਼ਿਹ ਤੌਰ 'ਤੇ ਪਾਪ ਅਲੂਦਾ ਸੋਚ ਦੇ ਖਤਰਨਾਕ ਅਸਰਾਂ ਦਾ ਐਲਾਨ ਕਰਦੇ ਨੇ। ਇੱਥੇ ਤੀਕਰ ਪਈ ਸਾਡੇ ਮਾਲਕ ਨੇ ਵੀ ਇਹ ਮਹਿਸੂਸ ਕੀਤਾ, ਇਹ ਗੱਲ ਰਿਕਾਰਡ ਵਿੱਚ ਭਈ ਕਈ ਥਾਵਾਂ ਉੱਤੇ ਉਹਨੇ ਸੱਚਾਈ ਉੱਤੇ ਉਹਨਾਂ ਦੀ ਬੇਤਕਾਦੀ ਦੇ ਪਾਰੋਂ ਵੱਡੇ ਕੰਮ ਪੂਰੇ ਨਾ ਕੀਤੇ। ਕੋਈ ਵੀ ਇਨਸਾਨੀ ਗਲਤੀ ਆਪ ਆਪਣੀ ਵੈਰੀ ਹੁੰਦੀ ਏ ਅਤੇ ਆਪਣੇ ਆਪ ਦੇ ਖਿਲਾਫ ਕੰਮ ਕਰਦੀ ਏ। ਇਹ ਠੀਕ ਪਾਸੇ ਵੱਲ ਕੋਈ ਕੰਮ ਨਹੀਂ ਕਰਦੀ, ਜਦਕਿ ਗਲਤ ਪਾਸੇ ਵੱਲ ਬਹੁਤ ਕੰਮ ਕਰਦੀ ਏ। ਜੇ ਨਾਮ ਨਿਹਾਦ ਸਿਆਣ ਭੈੜੇ ਜਜ਼ਬਿਆਂ ਅਤੇ ਬਦਨੀਤੀ ਦੇ ਮਕਸਦਾਂ ਨੂੰ ਵਧਾਉਂਦੀ ਏ ਤਾਂ ਇਹ ਸ਼ਫਾ ਦੇਣ ਵਾਲੀ ਨਹੀਂ ਹੁੰਦੀ, ਬਲਕਿ ਇਹ ਬਿਮਾਰੀ ਅਤੇ ਮੌਤ ਨੂੰ ਪੈਦਾ ਕਰਦੀ ਏ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਝ ਹੁੰਦਾ ਤਾਂ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਅਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ, ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ ਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਤੇ ਜਿੰਦ ਦੇ ਆਲਾ ਕਾਨੂੰਨਾਂ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਮਾਦੀ ਫਹਿਮ ਰੂਹ ਰੱਬ ਨੂੰ ਸਮਝਣ ਵਿੱਚ ਬਸ਼ਰ ਦੀ ਕਦੀ ਮਦਦ ਨਹੀਂ ਕਰਦਾ, ਬਸ ਰੂਹਾਨੀ ਫਹਿਮ ਦੇ ਰਾਹੀਂ ਇਨਸਾਨ ਖੁਦਾਈ ਨੂੰ ਸਮਝਦਾ ਹੈ ਅਤੇ ਉਹਦੇ ਨਾਲ ਪਿਆਰ ਕਰਦਾ ਹੈ। ਸਿਆਣ ਦੀ ਸਾਇੰਸ ਦੇ ਬਾਰੇ ਮਾਦੀ ਹਿੱਸਾਂ ਦੇ ਬਹੁਤ ਸਾਰੇ ਤਜ਼ਾਦ ਉਸ ਨਾ ਵੇਖੀ ਸੱਚਾਈ ਨੂੰ ਨਹੀਂ ਬਦਲਦੇ ਜਿਹੜੀ ਹਮੇਸ਼ਾ ਲਈ ਬਰਕਰਾਰ ਰਹਿੰਦੀ ਹੈ। ਹਸਤੀ ਦੀ ਸਾਇੰਸ ਜਿਹਦੇ ਵਿੱਚ ਸਭ ਕੁਝ ਇਲਾਹੀ ਸਿਆਣ ਜਾਂ ਰੱਬ ਅਤੇ ਉਹਦਾ ਖਿਆਲ ਸ਼ਾਮਲ ਹੈ, ਇਸ ਦੌਰ ਵਿੱਚ ਵਾਜ਼ਾਤਰ ਹੋਵੇਗਾ, ਪਰ ਇਸ ਅਕੀਦੇ ਲਈ ਭਈ ਮਾਦਾ ਇਨਸਾਨ ਦਾ ਆਲਾ ਹੈ ਜਾਂ ਇਹ ਭਈ ਇਨਸਾਨ ਆਪਣੀ ਬਦਨੀ ਸੋਚ ਵਿੱਚ ਦਾਖਲ ਹੋ ਸਕਦਾ ਹੈ, ਉਹਦੇ ਆਪਣੇ ਆਪ ਦੇ ਅਕੀਦੇ ਦੇ ਨਾਲ ਉਹਨੂੰ ਬੰਨਦਾ ਹੈ ਅਤੇ ਫਿਰ ਉਹਦੇ ਰਿਸ਼ਤਿਆਂ ਨੂੰ ਮਾਦਾ ਆਖਦਾ ਹੈ ਅਤੇ ਉਹਨਾਂ ਨੂੰ ਇਲਾਹੀ ਸ਼ਰੀਅਤ ਦਾ ਨਾਂ ਦਿੰਦਾ ਹੈ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਹੈ ਵੀ ਸਿਆਣ ਇਹ ਕਰ ਸਕਦੀ ਹੈ, ਕਿਉਂਕਿ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਅਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਹੈ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਹੈ ਅਤੇ ਇਹਨੂੰ ਹਰ ਜ਼ਰਰੇ ਤੀਕਰ ਬਣਾ ਸਕਦੀ ਹੈ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਅਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਊਰ ਨਹੀਂ ਰੱਖਦੇ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕੋਈ ਹੋਰ ਸਿਆਣ ਨਾ ਰੱਖਦਿਆਂ ਹੋਏ ਮੁਬੱਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਵੀ ਸਾਰੀਆਂ ਸ਼ੈਵਾਂ ਉਸ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ ਅਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ, ਪਾਪ, ਬਿਮਾਰੀ ਅਤੇ ਮੌਤ ਉੱਤੇ ਫਤਿਹ ਪਾ ਸਕਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।